ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪਹਿਲਾ ਸਹਿਜ ਮਿਲੈ ਮਿਲਿਆ ਪਰਵਾਨ ਨਾ ਤਿਸ ਮਰਨ ਨਾ ਆਵਣ ਜਾਣ ਸਹਿਜ ਮਿਲੈ ਮਿਲਿਆ ਪਰਵਾਨ ਨਾ ਤਿਸ ਮਰਨ ਨਾ ਆਵਣ ਜਾਣ ਠਾਕੁਰ ਮਹਿ ਦਾਸ ਦਾਸ ਮਹਿ ਸੋਏ ਜਹਿ ਦੇਖਾ ਤਹਿ ਅਵਰ ਨ ਕੋਈ ਗੁਰਮੁਖ ਭਗਤ ਸਹਿਜ ਘਰ ਪਾਈਐ ਬਿਨ ਗੁਰ ਭੇਟੇ ਮਰ ਆਈਐ ਜਾਈਐ ਗੁਰਮੁਖ ਭਗਤ ਸਹਿਜ ਘਰ ਪਾਈਐ ਬਿਨ ਗੁਰ ਭੇਟੇ ਮਰ ਆਈਐ ਜਾਈਐ ਰਾਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਬੇਸ਼ੁਮਾਰ ਅਥਾਹ ਅਗਨਤ ਅਤੋਲੈ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੈ। ਗੁਰੂ ਸਵਾਰੇ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੇ ਹੋ, ਧੰਤਾ ਦੇ ਪਾਤਰ ਹੋ, ਜੋ ਆਪਣਾ ਨੇਮ ਪ੍ਰੇਮ ਦੇ ਨਾਲ ਨਿਭਾਉਂਦੇ ਹੋਏ ਆਪਣੇ ਕੇਂਦਰੀ ਸਥਾਨ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਵਿੱਤਰ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਜੋ ਪਾਵਨ ਸ੍ਰੀ ਮੁੱਖ ਵਾਕ ਦੀ ਅੱਜ ਸਮੁੱਚੇ ਸਿੱਖ ਜਗਤ ਨੂੰ ਬਖਸ਼ਿਸ਼ ਹੋਈ ਹੈ ਔਰ ਇਸ ਪਵਿੱਤਰ ਅਸਥਾਨ ਮੰਜੀ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰ ਸਜੇ ਦਰਬਾਰ ਅੰਦਰ ਵਿਚਾਰ ਸਰਵਣ ਕਰਨ ਵਾਸਤੇ ਹਾਜ਼ਰੀਆਂ ਭਰ ਰਹੇ ਹੋ। ਅੱਜ ਦਾ ਪਾਵਨ ਸ੍ਰੀ ਮੁੱਖ ਵਾਕ ਤਨਾਸ ਜਾਹਰ ਪੀਰ ਜਗਤ ਗੁਰੂ ਕੱਲ ਤਾਰਨ ਆਏ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਪਵਿੱਤਰ ਮੁਖ ਤੋਂ ਉਚਾਰਨ ਹੋਇਆ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ 686 ਅੰਗ ਤੇ ਦਰਜ ਹੈ। ਬਾਣੀ ਸਾਰੀ ਗੁਰੂ ਹੈ, ਗੁਰੂ ਹੀ ਬਾਣੀ ਹੈ। ਬਾਣੀ ਵਿੱਚ ਗੁਰੂ ਵਿੱਚ ਕੋਈ ਅੰਤਰ ਨਹੀਂ। ਗੁਰਬਾਣੀ ਸਾਡਾ ਮਾਰਗ ਦਰਸ਼ਨ ਕਰਦੀ ਹੈ, ਗੁਰਬਾਣੀ ਸਾਡੀ ਜੀਵਨ ਜਾਂਚ ਹੈ। ਜਦੋਂ ਸਤਿਗੁਰੂ ਜੀ ਇਹ ਬਚਨ ਬਖਸ਼ਿਸ਼ ਕਰਦੇ ਨੇ ਕਿ ਮੈਂ ਗੁਰਬਾਣੀ ਆਧਾਰ ਹੈ, ਇਸ ਤੋਂ ਵੱਡਾ ਹੋਰ ਸਾਨੂੰ ਕੋਈ ਨਾ ਦ੍ਰਿਸ਼ਟਾਂਤ ਚਾਹੀਦਾ ਨਾ ਕੋਈ ਉਦਾਹਰਣ ਚਾਹੀਦਾ। ਗੁਰਬਾਣੀ ਦਾ ਅਦਬ, ਗੁਰਬਾਣੀ ਦਾ ਸਨਮਾਨ, ਅਗਰ ਅਸੀਂ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਜੋ ਰਚਨਾ ਹੈ ਅਗਰ ਉਹਦੇ ਇਤਿਹਾਸ ਦੀ ਖੋਜ ਵਿੱਚ ਜਾਈਏ, ਇਹ ਠੀਕ ਹੈ ਕਿ ਜਦੋਂ ਗੁਰੂ ਅਮਰਦਾਸ ਹੁਕਮ ਕੀਤਾ ਸੀ ਗੁਰੂ ਤੋਂ ਬਿਨਾਂ ਸ਼ਾਇਦ ਕੋਈ ਸਿੱਖ ਨਹੀਂ ਸੀ ਜਾਣਦਾ, ਪਰ ਅੱਜ ਹਰ ਸਿੱਖ ਇਹ ਜਾਣਦਾ ਹੈ ਕਿ ਸੁਧਾ ਸਰੋਵਰ ਦਾ ਟੱਕ ਲਾਉਣਾ ਔਰ ਇਸ ਨਗਰੀ ਦੀ ਮੋਢੀ ਗੱਡਣਾ ਅੰਮ੍ਰਿਤ ਸਰੋਵਰ ਦੀ ਸੇਵਾ ਨੂੰ ਸੰਪੂਰਨ ਕਰਕੇ ਉਹਦੇ ਵਿੱਚ ਹਰੀ ਦੇ ਮੰਦਰ ਦਾ ਨੀਂਹ ਪੱਥਰ ਰੱਖਣਾ, ਫਿਰ ਉਸ ਹਰੀ ਦੇ ਮੰਦਰ ਨੂੰ ਸੰਪੂਰਨ ਕਰਕੇ ਉਹਦੇ ਵਿੱਚ ਰੱਬ ਨਿਜਮਤ ਕਰਨਾ, ਕੇਵਲ ਤੇ ਕੇਵਲ ਇਸ ਵਾਸਤੇ ਸੀ ਤਾਂ ਕਿ ਇਸ ਦੇ ਅੰਦਰ ਜਿਹੜਾ ਪੋਥੀ ਪਰਮੇਸ਼ਰ ਕਾ ਥਾਨ ਹੈ ਉਹਦਾ ਪ੍ਰਕਾਸ਼ ਕੀਤਾ ਜਾ ਸਕੇ। ਅੱਜ ਅਸੀਂ ਇਸ ਗੱਲ ਦੇ ਨਾਲ ਬਿਲਕੁਲ ਸਹਿਮਤ ਹਾਂ, ਕੋਈ ਦਲੀਲ ਕੋਈ ਲੌਜਿਕ ਇਸ ਨੂੰ ਕੱਟ ਨਹੀਂ ਸਕਦਾ ਕਿ ਇਹ ਸਾਰੀ ਤਿਆਰੀ ਜਿਹੜੀ ਸੀ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਉਸ ਪਹਿਲੇ ਪ੍ਰਕਾਸ਼ ਵਾਸਤੇ ਸੀ, ਔਰ ਉਹ ਪਹਿਲਾ ਪ੍ਰਕਾਸ਼ ਜਿਹੜਾ ਸੀ ਉਹ ਇਸ ਵਾਸਤੇ ਸੀ ਕਿ ਇੱਕ ਦਿਨ ਗੁਰੂ ਕਲਗੀਧਰ ਪਿਤਾ ਜਿਹੜੇ ਨੇ ਉਹ ਸਾਨੂੰ ਹੁਕਮ ਕਰਨ ਕਿ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨੇ ਹੋ ਗ੍ਰੰਥ। ਔਰ ਇਹਦੇ ਵਾਸਤੇ ਹੀ ਸਤਿਗੁਰੂ ਪਿਤਾ ਜੀ ਗੁਰੂ ਨਾਨਕ ਦੇਵ ਮਹਾਰਾਜ ਅਕਸਰ ਆਪਣੀ ਰਸਨਾ ਤੋਂ ਕਹਿੰਦੇ ਸਨ ਮਰਦਾਨਿਆਂ ਰਬਾਬ ਛੇੜ, ਰਬਾਬ ਵਜਾ, ਬਾਣੀ ਆਈ ਹੈ। ਹੁਣ ਉਸੇ ਬਾਣੀ ਦੇ ਲੜ ਸਾਨੂੰ ਲਾਇਆ। ਇਹਦੇ ਨਾਲ ਮੈਂ ਇੱਕ ਗੱਲ ਹੋਰ ਸਾਂਝੀ ਪਹਿਲਾਂ ਕਰਾਂ, ਵਪਾਰ ਦੀ ਦੁਨੀਆਂ ਦੇ ਵਿੱਚ ਇੱਕ ਨੁਕਤਾ ਹੈ, ਇੱਕ ਜੁਗਤੀ ਹੈ, ਇੱਕ ਟੈਕਟ ਹੈ ਕਿ ਵਪਾਰੀ ਆਦਮੀ ਜਿੰਨੇ ਮਰਜ਼ੀ ਨੌਕਰ ਚਾਕਰ ਜਿੰਨੀਆਂ ਮਰਜ਼ੀ ਤਨਖਾਹਾਂ ਦੇ ਕੇ ਰੱਖ ਲਵੇ ਉਹ ਉਸ ਵਪਾਰ ਦਾ ਜਿਹੜਾ ਮੂਲ ਭੇਦ ਹੈ ਉਹ ਕਦੇ ਨਹੀਂ ਦੱਸਦਾ ਆਪਣੇ ਨੌਕਰਾਂ ਨੂੰ, ਆਪਣੇ ਚਾਕਰਾਂ ਨੂੰ। ਪਰ ਜਿਹੜੀ ਸੰਤਾਨ ਨੂੰ ਉਸਨੇ ਅੱਗੋਂ ਆਪਣਾ ਉਤਰਾ ਅਧਿਕਾਰੀ ਬਣਾਉਣਾ ਹੁੰਦਾ ਉਹਨਾਂ ਆਪਣੇ ਬੱਚਿਆਂ ਨੂੰ ਉਹ ਨੁਕਤਾ ਉਹ ਭੇਦ ਜ਼ਰੂਰ ਦੱਸਦਾ। ਮੇਰੇ ਸਤਿਗੁਰੂ ਪਿਤਾ ਮਹਾਰਾਜ ਨੇ ਜਦੋਂ ਸਾਨੂੰ ਸਿੱਖੀ ਦੇ ਉਤਰਾ ਅਧਿਕਾਰੀ ਬਣਾਉਣਾ ਸੀ ਤੇ ਇਹ ਭੇਦ ਲਕੋਇਆ ਨਹੀਂ ਸਾਡੇ ਕੋਲੋਂ, ਕਿਉਂਕਿ ਅਸੀਂ ਕੋਈ ਨੌਕਰ ਤੇ ਨਹੀਂ ਸਨ, ਅਸੀਂ ਕੋਈ ਚਾਕਰ ਨਹੀਂ ਸਾਂ। ਔਰ ਇਹ ਕਈ ਵਾਰੀ ਹੋਇਆ ਕਿ ਭਾਈ ਲਹਿਣਾ ਗੁਰੂ ਨਾਨਕ ਬਣਿਆ, ਭਾਈ ਅਮਰਦਾਸ ਗੁਰੂ ਨਾਨਕ ਬਣਿਆ, ਔਰ ਸਤਿਗੁਰਾਂ ਨੇ ਇਹ ਦੱਸ ਦਿੱਤਾ ਕਿ ਭਾਈ ਮੇਰਾ ਵੀ ਗੁਰੂ ਸ਼ਬਦ ਹੈ, ਤੁਹਾਡਾ ਵੀ ਗੁਰੂ ਸ਼ਬਦ ਹੈ। ਤੋ ਸਤਿਗੁਰੂ ਗੁਰੂ ਨਾਨਕ ਦੇ ਪਿਤਾ ਮਹਾਰਾਜ ਦੇ ਬਖਸ਼ਿਸ਼ ਕੀਤੇ ਹੋਏ ਅੱਜ ਦੇ ਇਸ ਪਾਵਨ ਸ੍ਰੀ ਮੁੱਖ ਵਾਕ ਦੇ ਰਾਹੀਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਅੱਜ ਸਾਡਾ ਮਾਰਗ ਦਰਸ਼ਨ ਕਰਦੇ ਨੇ। ਗੁਰਮੁਖ ਭਗਤ ਸਹਿਜ ਘਰ ਪਾਈਏ, ਅੱਜ ਬੜੀ ਵੱਡੀ ਇੱਕ ਲੋੜ ਹੈ ਕਿ ਅਸੀਂ ਸਿੱਖੀ ਦੇ ਪ੍ਰਚਾਰ ਦਾ ਜਿਹੜਾ ਤਰੀਕਾ ਹੈ, ਢੰਗ ਜਿਹੜਾ ਹੈ, ਉਸ ਨੂੰ ਬਦਲੀਏ। ਅੱਜ ਜਿਤਨੇ ਆ ਰਹੇ ਨੇ, ਜਿਤਨੇ ਸਰੰਜਾਮ ਕੀਤੇ ਜਾ ਰਹੇ ਨੇ, ਜਿਤਨੇ ਯਤਨ ਕੀਤੇ ਜਾ ਰਹੇ ਨੇ, ਜਿਹੜੇ ਵਪਾਰੀ ਕਿਸਮ ਦੇ ਲੋਕ ਨੇ, ਤਜਾਰਤ ਕਰਨ ਵਾਲੇ, ਬਿਜ਼ਨਸ ਕਰਨ ਵਾਲੇ, ਇਹਨਾਂ ਗੁਰਧਾਮਾਂ ਦੇ ਪ੍ਰਤੀ, ਇਸ ਗੁਰਬਾਣੀ ਦੇ ਪ੍ਰਤੀ ਅਸੀਂ ਵੱਧ ਤੋਂ ਵੱਧ ਦਲੀਲਾਂ, ਅਪੀਲਾਂ ਅਸੀਂ ਉਹਨਾਂ ਨੂੰ ਸਾਹਮਣੇ ਰੱਖ ਕੇ ਕਰਦੇ ਹਾਂ ਕਿ ਜੇ ਤੁਸੀਂ ਇਤਨੇ ਵਾਰੀ ਗੁਰਦੁਆਰੇ ਆਓਗੇ, ਇਤਨੇ ਵਾਰੀ ਪਾਠ ਕਰੋਗੇ। ਇਹੋ ਹੀ ਕਾਰਨ ਹੈ ਕਿ ਇਹਨਾਂ ਪਵਿੱਤਰ ਅਸਥਾਨਾਂ ਤੇ ਜਿਹੜਾ ਰੋਜ਼ ਸਤਸੰਗ ਹੁੰਦਾ, ਰੋਜ਼ ਜਿਹੜਾ ਦਰਬਾਰ ਸੱਜਦਾ, ਰੋਜ਼ ਜਿਹੜੀ ਅੰਮ੍ਰਿਤ ਵਰਖਾ ਹੁੰਦੀ ਹੈ, ਉਹਨੂੰ ਕੋਈ ਰੂਹਾਨੀ ਸਤਸੰਗ ਨਹੀਂ ਕਹਿੰਦਾ। ਉਹਦੇ ਵਿੱਚ ਪੰਡਾਲ ਲਾਏ ਜਾਂਦੇ ਨੇ, ਉਹਨੂੰ ਕਿਹਾ ਜਾਂਦਾ ਰੂਹਾਨੀ ਸਤਸੰਗ, ਕਿਉਂਕਿ ਅਸੀਂ ਜਿਹੜੇ ਸੱਚ ਦੇ ਮੁਤਲੈਸ਼ੀ ਨੇ, ਜਿਹੜੇ ਸੱਚ ਦੇ ਢੰਡਾਊ ਨੇ, ਜਿਨ੍ਹਾਂ ਦੇ ਅੰਦਰ ਪਰਮਾਤਮਾ ਨੂੰ ਮਲਾਪ ਦੀ ਤੜਫ ਹੈ, ਅਸੀਂ ਉਹਨਾਂ ਦੇ ਵਾਸਤੇ ਹੋਕਾ ਦੇਣਾ ਬੰਦ ਕਰ ਦਿੱਤਾ ਹੈ। ਦੇਖੋ, ਸਾਡਾ ਬੜਾ ਆਕਰੋਸ਼ ਹੈ ਗੁਰੂ ਡੰਮ ਦੇ ਪ੍ਰਤੀ, ਪਰ ਜ਼ਿੰਮੇਵਾਰ ਕੌਣ ਹੈ? ਜ਼ਿੰਮੇਵਾਰ ਵੀ ਤਾਂ ਅਸੀਂ ਹਾਂ ਨਾ। ਹਰ ਆਦਮੀ ਖੰਡ ਦਾ ਵਪਾਰੀ ਨਹੀਂ, ਹਰ ਆਦਮੀ ਚਾਹ ਪੱਤੀ ਦਾ ਵਪਾਰੀ ਨਹੀਂ, ਹਰ ਆਦਮੀ ਕੱਪੜੇ ਦਾ ਵਪਾਰੀ ਨਹੀਂ, ਹਰ ਆਦਮੀ ਦੀ ਹਰ ਵਕਤ ਜ਼ਰੂਰਤ ਵੱਖਰੀ ਵੱਖਰੀ ਹੈ। ਕਿਸੇ ਵੇਲੇ ਉਹਨੂੰ ਖਾਣ ਲਈ ਭੋਜਨ ਚਾਹੀਦਾ, ਕਿਸੇ ਵੇਲੇ ਭੋਜਨ ਨਹੀਂ ਚਾਹੀਦਾ, ਸਿਰਫ ਉਹਨੂੰ ਪੀਣ ਵਾਸਤੇ, ਕਿਸੇ ਵੇਲੇ ਉਸਨੂੰ ਪਾਣੀ ਵੀ ਨਹੀਂ ਚਾਹੀਦਾ, ਕੇਵਲ ਉਸਨੂੰ ਨੀਂਦਰ ਪੂਰੀ ਕਰਨ ਵਾਸਤੇ ਮੰਜਾ ਤੇ ਬਿਸਤਰਾ ਚਾਹੀਦਾ। ਹਰ ਵਕਤ ਮਨੁੱਖ ਦੀ ਜੀਵਨ ਦੀ ਲੋੜ ਬਦਲਦੀ ਰਹਿੰਦੀ ਹੈ। ਪਰ ਜਿਹੜਾ ਅਸਲ ਜੀਵਨ ਦਾ ਪ੍ਰਯੋਜਨ ਸੀ, ਅਸਲ ਜੀਵਨ ਦਾ ਜਿਹੜਾ ਮਕਸਦ ਸੀ, ਉਹ ਇਹ ਸੀ ਕਿ ਪਰਮਾਤਮਾ ਦਾ ਮਿਲਾਪ ਕਿਵੇਂ ਹੋ ਸਕਦਾ, ਰੱਬ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ। ਅਸੀਂ ਤੇ ਇਸੇ ਗੱਲ ਤੇ ਜ਼ੋਰ ਲਾਇਆ ਨਾ ਵੀ ਤੁਸੀਂ ਆਪਣੀ ਧਨ ਦੌਲਤ ਨੂੰ ਮਲਟੀਪਲਾਈ ਕਿਵੇਂ ਕਰ ਸਕਦੇ ਹੋ, ਦੋ ਗੁਣਾ, ਚਾਰ ਗੁਣਾ, ਦਸ ਗੁਣਾ, ਪੰਜਾਹ ਗੁਣਾ, ਸੌ ਗੁਣਾ ਕਿਵੇਂ ਵਧਾ ਸਕਦੇ ਹੋ ਭਾਈ, ਤੁਹਾਡੀ ਅਮੀਰੀ ਵਿੱਚ ਵਾਧਾ ਕਿਵੇਂ ਹੋ ਸਕਦਾ। ਅੱਜ ਸਤਿਗੁਰੂ ਗੁਰੂ ਨਾਨਕ ਦੇ ਪਿਤਾ ਮਹਾਰਾਜ ਦੀ ਪਵਿੱਤਰ ਰਸਨਾ ਤੋਂ ਬਖਸ਼ਿਸ਼ ਕੀਤੇ ਸ਼ਬਦ ਦੇ ਰਾਹੀਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਸਾਨੂੰ ਸਮਝਾਉਂਦੇ ਨੇ ਕਿ ਗੁਰਮੁਖ ਭਗਤ ਸਹਿਜ ਘਰ ਪਾਈਐ, ਗੁਰਮੁਖ ਬਣ ਕੇ ਗੁਰੂ ਵਾਲੇ ਪਾਸੇ ਮੁੱਖ ਕਰਕੇ, ਗੁਰੂ ਦੀ ਸ਼ਰਨ ਵਿੱਚ ਆ ਕੇ ਭਗਤੀ ਦੇ ਰਾਹੀਂ ਤੁਹਾਨੂੰ ਸਹਿਜ ਦੀ ਅਵਸਥਾ ਪ੍ਰਾਪਤ ਹੋ ਸਕਦੀ ਹੈ। ਹੁਣ ਅਸੀਂ ਕਿਸੇ ਨੂੰ ਕਹਿੰਦੇ ਜੀ ਉਹ ਜੋਤਾਂ ਜਗਾਉਂਦਾ ਹੈ ਜੀ, ਉਹ ਲਾਈਟਾਂ ਜਗਾਉਂਦਾ ਹੈ ਜੀ, ਸਾਡੇ ਮਨ ਵਿੱਚ ਆਕਰੋਸ਼ ਹੈ, ਪਰ ਇਹ ਸਿਰਫ ਬੇਸਮਝੀ ਦਾ ਕਾਰਨ ਹੈ। ਇੱਥੇ ਵੀ ਅਸੀਂ ਜੇ ਕਹੀਏ ਨਾ ਅਸੀਂ ਦਿਮਾਗ ਦੀ ਵਰਤੋਂ ਕਰਦੇ ਹਾਂ, ਨਹੀਂ, ਇੱਥੇ ਵੀ ਅਸੀਂ ਸਿਰਫ ਆਪਣੇ ਦਿਲ ਦੀ ਵਰਤੋਂ ਕਰੀ ਜਾਂਦੇ ਹਾਂ ਕਿ ਉਹ ਗੱਲ ਸਾਡੇ ਦਿਲ ਨੂੰ ਚੰਗੀ ਨਹੀਂ ਲੱਗਦੀ। ਮੈਨੂੰ ਇੱਕ ਵਾਰੀ ਇੱਕ ਨਗਰ ਦੇ ਫਗਵਾੜੇ ਦੇ ਕੋਲ ਕਥਾ ਕਰਨ ਵਾਸਤੇ ਆਉਣ ਦਾ ਮੌਕਾ ਮਿਲਿਆ। ਬੜੇ ਨੌਜਵਾਨ ਵੀਰ ਕਹਿਣ ਲੱਗੇ, ਗਿਆਨੀ ਜੀ ਤੁਹਾਡੇ ਨਾਲ ਇੱਕ ਗੱਲ ਕਰਨੀ ਹੈ। ਮੈਂ ਕਿਹਾ ਜੀ ਦੱਸੋ। ਕਹਿੰਦੇ ਸਾਡੇ ਪਿੰਡ ਦੀ ਆਬਾਦੀ 3000 ਦੇ ਕੋਲ ਹੈ, ਸਾਰੇ ਲੋਕ ਵਲੈਤ ਵਿੱਚ ਰਹਿੰਦੇ ਨੇ, ਇੰਗਲੈਂਡ ਰਹਿੰਦੇ ਨੇ। ਉਹ ਜਦੋਂ ਆਉਂਦੇ ਨੇ ਉਹ ਆਪਣੇ ਖੇਤਾਂ ਦੇ ਵਿੱਚ ਜਿਹੜੀਆਂ ਵਡੇਰਿਆਂ ਦੀਆਂ ਥਾਵਾਂ ਮੜੀਆਂ ਬਣਾਈਆਂ ਨੇ ਉੱਥੇ ਆ ਕੇ ਅਖੰਡ ਪਾਠ ਕਰਾਉਂਦੇ ਨੇ। ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਹੁਕਮ ਹੈ ਕਿ ਕਿਸੇ ਮੜੀ ਮਸਾਣੀ ਤੇ ਪ੍ਰਕਾਸ਼ ਨਹੀਂ ਹੋ ਸਕਦਾ। ਜੇ ਅਸੀਂ ਰੋਕਦੇ ਹਾਂ ਤੇ ਲੜਾਈ ਹੁੰਦੀ ਹੈ, ਝਗੜੇ ਹੁੰਦੇ ਨੇ, ਡਾਂਗ ਖੜਕਦੀ ਹੈ। ਜੇ ਨਹੀਂ ਰੋਕਦੇ ਤੇ ਮਰਿਆਦਾ ਦਾ ਹਨਨ ਹੁੰਦਾ, ਅਸੀਂ ਕੀ ਕਰੀਏ? ਕਿ ਤੁਸੀਂ ਉਹਨਾਂ ਤੇ ਤਰਸ ਕਰੋ। ਸੱਚ ਇਹ ਹੈ ਕਿ ਅੱਜ ਦੇ ਯੁੱਗ ਵਿੱਚ ਬਹੁਤੇ ਬੱਚੇ ਆਪਣੇ ਜਿਉਂਦੇ ਮਾਂ ਬਾਪ ਨੂੰ ਪਾਣੀ ਨਹੀਂ ਪਿਆਉਂਦੇ, ਪ੍ਰਸ਼ਾਦਾ ਨਹੀਂ ਛਕਾਉਂਦੇ, 3 ਕੱਪੜੇ ਸਿਉਂ ਕੇ ਨਹੀਂ ਦਿੰਦੇ। ਪਰ ਜੇ ਉਹ ਇੰਗਲੈਂਡ ਤੋਂ ਖੰਡ ਪਾਠ ਕਰਾਉਣ ਆਉਂਦੇ ਨੇ ਤੇ ਜ਼ਰੂਰ ਉਹਨਾਂ ਨੂੰ ਅਜਮੇਰੀ ਬਾਬੇ ਨੇ ਘੱਲਿਆ, ਕਿਸੇ ਤਾਂਤਰਿਕ ਆਦਮੀ ਨੇ ਉਹਨਾਂ ਨੂੰ ਐਸਾ ਹਿਪਨੋਟਾਈਜ਼ ਕੀਤਾ ਹੈ, ਐਸਾ ਵਰਗ ਲਾਇਆ, ਐਸਾ ਉਹਨਾਂ ਦੀਆਂ ਭਾਵਨਾਵਾਂ ਦੇ ਨਾਲ ਉਸਨੇ ਖਿਲਵਾੜ ਕੀਤਾ ਹੈ ਕਿ ਤੁਹਾਡੇ ਤੇ ਤਾਂ ਜੀ ਵਡੇਰਿਆਂ ਦੀ ਕਰੋਪੀ ਹੈ ਕੋਈ। ਤੁਸੀਂ ਕੀ ਸਮਝਦੇ ਵੀ ਉਹ ਭਗਤੀ ਭਾਵ ਦੇ ਨਾਲ ਇੰਡੀਆ ਆਏ ਨੇ? ਹੋ ਸਕਦਾ ਉਹਨਾਂ ਵਿੱਚੋਂ ਬਹੁਤੇ ਹੋਣ ਜਿਨ੍ਹਾਂ ਨੇ ਆਪਣੇ ਪਿਤਾ ਦਾ ਅੰਗੀਠਾ ਵੀ ਇੰਡੀਆ ਨਾ ਪਹੁੰਚਾਇਆ ਹੋਵੇ। ਅਗਰ ਅੱਜ ਕੋਈ ਮਨੁੱਖ ਮਾਨਸਿਕ ਤੌਰ ਤੇ, ਆਤਮਕ ਤੌਰ ਤੇ ਬਿਮਾਰ ਹੈ, ਗੁੱਸਾ ਕਰਨ ਦੀ ਲੋੜ ਨਹੀਂ ਹੈ। ਮੇਰਾ ਇੱਕ ਪਾਗਲ ਦਾ ਇਲਾਜ ਡਾਕਟਰ ਕਰਦਾ, ਪਰ ਇਲਾਜ ਕਰਨ ਵਾਲੇ ਡਾਕਟਰ ਦਾ ਪਾਗਲ ਇੰਸਟਰੂਮੈਂਟ ਵੀ ਤੋੜ ਦਿੰਦਾ। ਪਾਗਲ ਕਈ ਵਾਰੀ ਡਾਕਟਰ ਨੂੰ ਥੱਪੜ ਵੀ ਮਾਰ ਦਿੰਦਾ, ਤੇ ਜੇ ਡਾਕਟਰ ਵੀ ਪਾਗਲ ਨੂੰ ਥੱਪੜ ਮਾਰ ਦੇਵੇ ਤੇ ਪਾਗਲ ਦਾ ਇਲਾਜ ਕੌਣ ਕਰੇਗਾ? ਫਿਰ ਦੋਵੇਂ ਹੀ ਪਾਗਲ ਹੋ ਗਏ। ਪਾਗਲ ਤੇ ਪਾਗਲ ਹੈ। ਤੇ ਜੇ ਇਸ ਡਾਕਟਰ ਨੇ ਉਹਦਾ ਇਲਾਜ ਕਰਨਾ ਸੀ, ਅਗਰ ਉਹ ਇਸ ਗੱਲ ਦਾ ਗੁੱਸਾ ਕਰ ਲਵੇ ਵੀ ਇਹਨੇ ਮੈਨੂੰ ਥੱਪੜ ਕਿਉਂ ਮਾਰਿਆ, ਉਹਨੂੰ ਲੰਮਾ ਪਾ ਕੇ ਕੁੱਟਣਾ ਸ਼ੁਰੂ ਕਰ ਦੇਵੇ। ਅੱਜ ਸਤਿਗੁਰੂ ਪਿਤਾ ਜੀ ਸਮਝਾਉਂਦੇ ਨੇ, ਗੁਰਮੁਖ ਬਣੋ, ਗੁਰੂ ਦੀ ਸ਼ਰਨ ਵਿੱਚ ਆਓ, ਗੁਰੂ ਵਾਲੇ ਪਾਸੇ ਮੁੱਖ ਕਰੋ, ਤੁਹਾਨੂੰ ਭਗਤੀ ਦੀ ਦਾਤ ਮਿਲੇਗੀ। ਨਾਨਕ ਕਹਿ ਘਰ ਕੇਵਲ ਨਾਮ। ਕੋਈ ਧਾਗਾ ਨਹੀਂ, ਕੋਈ ਤਵੀਤ ਨਹੀਂ, ਕੋਈ ਮੜੀ ਨਹੀਂ, ਕੋਈ ਮਸਾਣੀ ਨਹੀਂ। ਇੱਥੋਂ ਤਾਂ ਰੋਜ਼ ਆਵਾਜ਼ ਆਉਂਦੀ ਹੈ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ। ਇੱਥੋਂ ਤਾਂ ਰੋਜ਼ ਆਵਾਜ਼ ਆਏਗੀ, ਗੁਰਬਾਣੀ ਗਾਵੋ ਭਾਈ, ਉਹ ਸਫਲ ਸਦਾ ਸੁਖਦਾਈ। ਬੰਦੇ ਬੰਦਗੀ ਇਖਤਿਆਰ। ਇੱਥੋਂ ਤਾਂ ਰੋਜ਼ ਆਵਾਜ਼ ਆਏਗੀ, ਕਰ ਬੰਦੇ ਤੂੰ ਬੰਦਗੀ, ਜਿਚਰ ਘੱਟ ਮੈਂ ਸਾਹ। ਇਸ ਘਰ ਦੇ ਵਿੱਚੋਂ ਤੈਨੂੰ ਭਗਤੀ ਦਾ ਮਾਰਗ ਮਿਲੇਗਾ, ਤੈਨੂੰ ਬਾਣੀ ਦਾ ਰਸਤਾ ਮਿਲੇਗਾ, ਸਿਮਰਨ ਦਾ ਰਸਤਾ ਮਿਲੇਗਾ, ਉਹਦੇ ਨਾਲ ਤੈਨੂੰ ਸਹਿਜ ਦੀ ਅਵਸਥਾ ਪ੍ਰਾਪਤ ਹੋਵੇਗੀ, ਅਡੋਲਤਾ ਵਾਲੀ, ਟਿਕਾਓ ਵਾਲੀ। ਪਰ ਫਿਰ ਸਤਿਗੁਰੂ ਕੀ ਸਮਝਾਉਂਦੇ ਨੇ, ਬਿਨ ਗੁਰ, ਬਿਨਾਂ ਗੁਰੂ ਤੋਂ ਮਰ ਆਈਏ ਜਾਈਏ, ਪਰ ਜੇ ਤੂੰ ਭਾਈ ਗੁਰੂ ਵਾਲਾ ਨਾ ਬਣਿਓ ਫਿਰ ਤੈਨੂੰ ਇਹ ਬਾਣੀ ਕੌਣ ਦੇਵੇਗਾ? ਇਹ ਮੂਲ ਮੰਤਰ, ਇਹ ਗੁਰ ਮੰਤਰ ਕਿਤੇ ਹੋਰ ਮਿਲਣਾ? ਹੋਰ ਕਿਤੇ ਨਹੀਂ ਮਿਲਣਾ। ਬਾਣੀ ਦਾ ਦਾਤਾ ਗੁਰੂ ਹੈ, ਨਾਮ ਦਾ ਦਾਤਾ ਗੁਰੂ ਹੈ, ਸਿਮਰਨ ਦਾ ਦਾਤਾ ਗੁਰੂ ਹੈ। ਅਸੀਂ ਰੋਜ਼ ਪੜ੍ਹਦੇ ਹਾਂ ਸਤਿਗੁਰ ਸਿੱਖ ਕਹੋ ਨਾਮ ਧੰਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਅਸੀਂ ਤੇ ਵੱਡੇ ਵੱਡੇ ਭਾਗਾਂ ਵਾਲੇ ਆ, ਸਾਨੂੰ ਸਵੇਰੇ ਉੱਠ ਕੇ ਸਵਾਹ ਸਿਰ ਚ ਨਹੀਂ ਪਾਉਣੀ ਪੈਂਦੀ, ਸਾਨੂੰ ਕੋਈ ਰਾਤ ਮੜੀਆਂ ਮਸਾਣੀਆਂ ਵਿੱਚ ਜਾ ਕੇ ਨਹੀਂ ਕੱਟਣੀ ਪੈਂਦੀ, ਸਾਨੂੰ ਕਿਤੇ ਪਾਣੀ ਵਿੱਚ ਇੱਕ ਲੱਤ ਤੇ ਖਲੋਣਾ ਨਹੀਂ ਪੈਂਦਾ, ਸਾਨੂੰ ਜਾ ਕੇ ਪਹਾੜਾਂ ਦੀਆਂ ਕੰਦਰਾਂ ਦੇ ਵਿੱਚ ਬਹਿਣਾ ਨਹੀਂ ਪੈਂਦਾ। ਇੱਥੇ ਤਾਂ ਨਾਨਕ ਸਤਿਗੁਰ ਭੇਟੀ ਹੈ, ਪੂਰੀ ਹੋਵੇ ਜੁਗਤ ਹਸੰਦਿਆਂ ਖੈਲੰਦੇ ਪਹਿਨੰਦਿਆਂ ਵਿੱਚੇ ਹੋਵੇ ਮੁਕਤ। ਸਤਿਗੁਰ ਕੀ ਐਸੀ ਵਡਿਆਈ ਪੁੱਤਰ ਕਲੱਤਰ ਵਿੱਚੇ ਗਤ ਪਾਈ, ਇੱਥੇ ਤਾਂ ਘਰ ਹੀ ਬੈਠਿਆਂ ਜੋਗ ਪਾਈ ਹੈ ਸਤਿਗੁਰ ਕੈ ਉਪਦੇਸ਼। ਘਰੇ ਬੈਠਿਆਂ ਮਲਾਪ, ਜੋਗ ਦਾ ਅਰਥ ਹੈ ਮਲਾਪ, ਉਸ ਪਰਮਾਤਮਾ ਨਾਲ ਮਲਾਪ ਹੋ ਸਕਦੇ, ਪਰ ਬਿਨਾਂ ਗੁਰੂ ਤੋਂ ਇਹ ਜੰਮਣਾ ਤੇ ਮਰਨਾ, ਇਹ ਆਵਾ ਤੇ ਗਵਨ, ਇਹ ਆਉਣਾ ਤੇ ਜਾਣਾ, ਇਹ ਮੁੱਕ ਨਹੀਂ ਸਕਦਾ, ਕੋਈ ਵੀ ਨਹੀਂ ਮਿਟਾ ਸਕਦਾ। ਇਹ ਜੁਗਤੀ, ਇਹ ਢੰਗ, ਇਹ ਤਰੀਕਾ ਸਿਰਫ ਗੁਰੂ ਦੇ ਕੋਲ ਹੈ। ਸੱਚ ਦੇ ਮੁਤਲੈਸ਼ੀ 11 ਭੱਟ, ਭੱਟ ਦਾ ਆਖਰੀ ਅਰਥ ਹੁੰਦਾ ਕਵੀ, ਤੇ ਆਮ ਕਰਕੇ ਜਿਹੜੇ ਕਵੀ ਸਾਨੂੰ ਮਿਲਦੇ ਨੇ ਅਵਿਆਵਾਂ ਸ਼ਾਦੀਆਂ ਦੇ ਵਕਤ, ਕੋਈ ਕਹਿੰਦਾ ਜੀ ਮੈਂ ਸਿਹਰਾ ਪੜ੍ਹਨਾ, ਕੋਈ ਕਹਿੰਦਾ ਜੀ ਮੈਂ ਸਿੱਖਿਆ ਪੜ੍ਹਨੀ ਹੈ, ਉਹਨਾਂ ਵਿੱਚੋਂ ਬਹੁਤਾਤ ਵਿੱਚ ਲੋਕ ਜਿਹੜੇ ਨੇ ਉਹ ਨਸ਼ਿਆਂ ਦੇ ਸੇਵਨ ਕਰਨ ਵਾਲੇ ਵੀ ਹੁੰਦੇ ਨੇ। ਫਿਰ ਐਵੇਂ ਨਰਕਾਂ ਸਵਰਗਾਂ ਦੇ ਵਿੱਚੋਂ ਨਾਨੀਆਂ ਦਾਦੀਆਂ ਪੈਦਾ ਕਰਕੇ, ਉਹਨਾਂ ਤੋਂ ਹਾਰ ਬਣਾ ਬਣਾ ਕੇ, ਉਹ ਬੱਚਿਆਂ ਦੇ ਗਲਾਂ ਵਿੱਚ ਪਾਉਣ ਵਾਲੇ, ਬਰਾਤੀਆਂ ਤੋਂ ਜਾਂਜੀਆਂ ਮਾਂਜੀਆਂ ਤੋਂ ਪੈਸੇ ਕਢਾਉਣ ਵਾਲੇ ਹੁੰਦੇ ਨੇ। ਪਰ ਜਿਹੜੇ ਭੱਟ ਗੁਰੂ ਅਰਜਨ ਦੇ ਪਿਤਾ ਜੀ ਦੇ ਹਜ਼ੂਰ ਆਏ, ਉਹਨਾਂ ਨੇ ਕੀ ਕਿਹਾ? ਉਹਨਾਂ ਨੇ ਆਖਿਆ ਮਹਾਰਾਜ ਰਹਿਓ ਸੰਤ ਹਾਂ ਟੋਲ, ਸਾਧ ਬਹੁ ਤੇਰੇ ਡਿੱਠੇ, ਸੰਨਿਆਸੀ ਤਪੱਸੀਏ ਮੁਖੋਂ ਇਹ ਪੰਡਿਤ ਮਿੱਠੇ, ਬਰਸ ਏਕ ਹਾਂ ਫਿਰਿਓ ਕਿਨੈ ਨੇ ਪਰਚੋ ਲਾਇਓ। ਕਹਿੰਦੇ ਮਹਾਰਾਜ ਇੱਕ ਸਾਲ ਹੋ ਗਏ ਭਟਕਦੇ ਆ, ਪਰ ਗਿਆਨ ਕਿਸੇ ਨੇ ਨਹੀਂ ਦਿੱਤਾ। ਇੱਥੇ ਪਰਚੇ ਦਾ ਅਰਥ ਹੈ ਗਿਆਨ। ਕਹਿਤਿਆਂ ਕਹਿਤੀ ਸੁਣੀ, ਰਹਿਤ ਕੋ ਖੁਸ਼ੀ ਨਾ ਆਇਓ। ਹੁਣ ਜਿਹੜੇ ਸੱਚ ਦੇ ਮੁਤਲੈਸ਼ੀ ਸਨ, ਉਹ ਤਾਂ ਗੁਰੂ ਅਰਜਨ ਦੇ ਪਿਤਾ ਜੀ ਦੇ ਹਜ਼ੂਰ ਆ ਕੇ ਵੀ ਕਹਿੰਦੇ ਨੇ ਮਹਾਰਾਜ ਸਾਨੂੰ ਕੋਈ ਗੁਰੂ ਮਿਲਾ ਦਿਓ, ਅਸੀਂ ਉਸ ਸੰਤ ਗੁਰੂ ਦੀ ਤਲਾਸ਼ ਵਿੱਚ ਤੁਰੇ ਹਾਂ। ਤਾਂ ਅੱਜ ਵੀ ਸਤਿਗੁਰੂ ਪਿਤਾ ਸਮਝਾਉਂਦੇ ਨੇ ਗੁਰੂ ਤੋਂ ਬਿਨਾਂ ਇਹ ਜੰਮਣਾ ਤੇ ਮਰਨਾ ਕੋਈ ਨਹੀਂ ਮਿਟਾਏਗਾ, ਕਿਉਂਕਿ ਆਤਮਾ ਦੇ ਤਿੰਨ ਥਾਂ ਨੇ। ਇਹ ਪਹਿਲੀ ਥਾਂ ਆਤਮਾ ਦੀ ਸਰੀਰ ਹੈ, ਦੂਜੀ ਥਾਂ ਆਤਮਾ ਦੀ ਪਰਮਾਤਮਾ ਹੈ ਕਿ ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਜੇ ਸਰੀਰ ਵੀ ਨਾ ਮਿਲੇ, ਭਾਵੇਂ ਮਨੁੱਖ ਦਾ ਹੋਵੇ, ਭਾਵੇਂ ਕਿਸੇ ਪਸ਼ੂ ਜਾਨਵਰ ਦਾ ਹੋਵੇ, ਭਾਵੇਂ ਕਿਸੇ ਪੰਛੀ ਕਾਂ ਕਬੂਤਰ ਦਾ ਹੋਵੇ, ਤੇ ਭਾਵੇਂ ਉਹ ਸਰੀਰ ਕਿਸੇ ਕੀੜੇ ਮਕੌੜੇ ਦਾ, ਕਿਸੇ ਜੀਵ ਜੰਤੂ ਦਾ ਹੀ ਕਿਉਂ ਨਾ ਹੋਵੇ, ਅਗਰ ਇਸ ਆਤਮਾ ਨੂੰ ਸਰੀਰ ਨਾ ਮਿਲਿਆ ਤੇ ਉਸਨੂੰ ਪਰਮਾਤਮਾ ਵੀ ਨਾ ਮਿਲਿਆ, ਆਤਮਾ ਪ੍ਰੇਤ ਹੋ ਜਾਂਦੀ ਹੈ। ਮੁਕਤੀ ਦਾ ਇੱਕੋ ਇੱਕ ਮਾਤਰ ਮੁਕਾਮ ਹੈ, ਉਹ ਹੈ ਪਰਮਾਤਮਾ ਦਾ ਮਿਲਾਪ। ਜਿੰਨਾ ਚਿਰ ਪਰਮਾਤਮਾ ਨਹੀਂ ਮਿਲੇਗਾ, 84 ਲੱਖ ਜੋਨ ਸਬਾਈ, ਮਾਨਸ ਕਉ ਪ੍ਰਭ ਦੀ ਵਡਿਆਈ, ਇਸ ਪੌੜੀ ਤੇ ਜੋ ਨਰ ਚੁੱਕੈ ਸੋ ਆਏ ਜਾਏ ਦੁੱਖ ਪਾਏਗਾ। ਉਹ ਤੇ ਜੰਮੇਗਾ, ਫਿਰ ਮਰੇਗਾ, ਫਿਰ ਮਰੇਗਾ, ਫਿਰ ਜੰਮੇਗਾ। ਤੋ ਸਤਿਗੁਰੂ ਪਿਤਾ ਜੀ ਜੋ ਉਪਦੇਸ਼ ਦਿੰਦੇ ਨੇ, ਹਾਂਜੀ।
ਵਾਹਿਗੁਰੂ ਸਾਹਿਬ ਜੀ, ਧਨਾਸਰੀ ਮਹੱਲਾ ਪਹਿਲਾ, ਸਹਿਜ ਮਿਲੈ ਮਿਲਿਆ ਪ੍ਰਵਾਨ।
ਗੁਰਮੁਖ ਬਣੇ ਤੋਂ ਬਿਨਾਂ ਭਗਤੀ ਨਹੀਂ, ਭਗਤੀ ਤੋਂ ਬਿਨਾਂ ਸਹਿਜ ਨਹੀਂ, ਸਹਿਜ ਤੋਂ ਬਿਨਾਂ ਮਲਾਪ ਨੇ ਤਰੀਕਾ ਸਮਝ ਆਇਆ ਹਰ ਕਾ ਬਲੋਵਣਾ ਬਲੋਵੋ ਮੇਰੇ ਭਾਈ ਸਹਿਜ ਬਲੋਵੋ ਜੈਸੇ ਤਤ ਨਾ ਜਾਏ ਬੜੇ ਸਹਿਜ ਵਿੱਚ ਪਾਠ ਕਰਨਾ ਕੀਰਤਨ ਕਰਨਾ ਹੈ ਕਥਾ ਕਰਨੀ ਹੈ ਬੜੀ ਅਡੋਲਤਾ ਵਿੱਚ ਬੈਠ ਕੇ ਸਹਿਜ ਵਿੱਚ ਬੈਠ ਕੇ ਪਰ ਕਈ ਵਾਰੀ ਆਪ ਜੀ ਕਦੇ ਇਸ ਗੱਲ ਦੇ ਵੱਲ ਤਵੱਜੋ ਅੱਗੇ ਤੋਂ ਦੇਣਾ ਕਈ ਮੇਰੇ ਵਰਗੇ ਪਾਠ ਕਰਦਿਆਂ ਵੀ ਸਹਿਜ ਅਡੋਲ ਆਪਣਾ ਗਵਾਹ ਬੈਠਦੇ ਨੇ ਕਥਾ ਕੀਰਤਨ ਵੇਲੇ ਵੀ ਉਹ ਆਪਣਾ ਸਹਿਜ ਅਡੋਲ ਗਵਾਹ ਬੈਠਦੇ ਨੇ ਪੁੱਛਿਆ ਸੀ ਗੁਰੂ ਅਰਜਨ ਦੇਵ ਪਿਤਾ ਮਹਾਰਾਜ ਨੂੰ ਮਹਾਰਾਜ ਇਹ ਕਥਾ ਕੀ ਹੈ ਸਤਿਗੁਰੂ ਕਹਿਣ ਲੱਗੇ ਤੇ ਮੂਸਲਾਧਾਰ ਵਰਖਾ ਇਹਦੀ ਇੱਕ ਇੱਕ ਬੂੰਦ ਜਿਵੇਂ ਸਿੱਧੀ ਧਰਤੀ ਦੇ ਵਿੱਚ ਬਿਲਕੁਲ ਇਸੇ ਤਰ੍ਹਾਂ ਇੱਕ ਇੱਕ ਸ਼ਬਦ ਕਥਾ ਦਾ ਤੁਹਾਡੀ ਆਤਮਾ ਵਿੱਚ ਜਾ ਕੇ ਰਸਣਾ ਚਾਹੀਦਾ ਬਜਾਏ ਕਿ ਉਹ ਹੜ੍ਹ ਬਣ ਕੇ ਉਹ ਤੁਹਾਡੇ ਉੱਤੋਂ ਦੀ ਗੁਜ਼ਰ ਜਾਏ ਤੋ ਜਿੰਨਾ ਚਿਰ ਸਾਨੂੰ ਸਹਿਜ ਨਹੀਂ ਮਿਲੇਗਾ ਉਹਨਾਂ ਚਿਰ ਪਰਮਾਤਮਾ ਦਾ ਮਿਲਾਪ ਵੀ ਨਹੀਂ ਹੋਏਗਾ ਪਰਮਾਤਮਾ ਜਿਹੜਾ ਉਹ ਤੇ ਬੜੀ ਅਡੋਲਤਾ ਵਿੱਚ ਬੈਠਾ ਬੜੇ ਸਹਿਜ ਵਿੱਚ ਬੈਠੇ ਮੈਨੂੰ ਇੱਕ ਸੱਜਣ ਮਿਲਿਆ ਕਹਿਣ ਲੱਗਾ ਗਿਆਨੀ ਜੀ ਕੱਲ ਅਸੀਂ ਅਮਕੀ ਥਾਂ ਤੇ ਜਾਣਾ ਹੈ ਉਹ ਕੋਈ ਆਪਣੇ ਧਾਰਮਿਕ ਪ੍ਰੋਗਰਾਮ ਦੱਸ ਰਿਹਾ ਸੀ ਫਿਰ ਉੱਥੋਂ ਰਾਤ ਨੂੰ ਕਵੇਲੇ ਆਉਣਾ ਹੈ ਸਵੇਰੇ ਫਿਰ ਅਸੀਂ ਉੱਥੇ ਵੀ ਜਾਣਾ ਹੈ ਉੱਥੋਂ ਪਰਸੋਂ ਆ ਕੇ ਫਿਰ ਅਸੀਂ ਉੱਥੇ ਵੀ ਜਾਣਾ ਮੈਂ ਕਿਹਾ ਜੀ ਤੁਹਾਡੀ ਜਾਣ ਤੇ ਬੜੀ ਵਕਤ ਨੂੰ ਫਸੀ ਹੈ ਸੰਸਾਰੀ ਆਦਮੀ ਵਪਾਰੀ ਆਦਮੀ ਇਹਦਾ ਮੁਸੀਬਤ ਵਿੱਚ ਹੋਵੇ ਪਰ ਤੁਸੀਂ ਧਾਰਮਿਕ ਕਾਰਜ ਕਰਨ ਵਾਲੇ ਉਦੋਂ ਵੱਡੀ ਮੁਸੀਬਤ ਵਿੱਚ ਹੋ ਵੀ ਕਵੇਲੇ ਆਉਣਾ ਹੈ ਸਵੇਰੇ ਫਿਰ ਜਾਣਾ ਹੈ ਫਿਰ ਆਉਣਾ ਹੈ ਫਿਰ ਜਾਣਾ ਹੈ ਇਹ ਸੰਸਾਰ ਨੇ ਸਾਡੇ ਨਾਲ ਨਹੀਂ ਚੱਲਣਾ ਇਹ ਮਤ ਸੋਚਣਾ ਕਿ ਸਾਰਾ ਸੰਸਾਰ ਸਾਡੇ ਅਨੁਸਾਰ ਚੱਲੇਗਾ ਨਹੀਂ ਇਹਨੇ ਸੰਸਾਰ ਨੇ ਪਰਮਾਤਮਾ ਦੇ ਅਨੁਸਾਰ ਚੱਲਣਾ ਹੈ ਏਡੀ ਵੱਡੀ ਪਰਮਾਤਮਾ ਦੀ ਰਚਨਾ ਦੇ ਵਿੱਚ ਮੇਰੀ ਜਾਂ ਤੁਹਾਡੀ ਕਿਸੇ ਦੀ ਵੀ ਜਿਹੜੀ ਡਿਊਟੀ ਹੈ ਉਹ ਬੜੀ ਸੀਮਤ ਬੜੀਆਂ ਸੀਮਾਵਾਂ ਦੇ ਵਿੱਚ ਲੱਗੀ ਹੋਈ ਹੈ ਪਰ ਲੋੜ ਸਿਰਫ ਇੰਨੀ ਹੈ ਕਿ ਅਸੀਂ ਉਸ ਲੱਗੀ ਹੋਈ ਸੇਵਾ ਨੂੰ ਬੜੇ ਸਹਿਜ ਵਿੱਚ ਬੜੀ ਜ਼ਿੰਮੇਵਾਰੀ ਨਾਲ ਉਸ ਗੁਰੂ ਦੇ ਭਰੋਸੇ ਦੇ ਵਿੱਚ ਅਸੀਂ ਉੱਥੇ ਬੈਠ ਕੇ ਨਿਭਾ ਸਕੀਏ ਤੋ ਸਤਿਗੁਰੂ ਪਿਤਾ ਜੀ ਸਮਝਾਉਂਦੇ ਨੇ ਜੇ ਸਹਿਜ ਤੇ ਪਰਮਾਤਮਾ ਨਾਲ ਮਿਲਿਆ ਤੁਹਾਡਾ ਪ੍ਰਵਾਨ ਹੋਵੇਗਾ ਉਹ ਮਲਾਪ ਜਿਹੜਾ ਹੈ ਉਹ ਪਰਮਾਤਮਾ ਦੇ ਘਰ ਤੁਹਾਡਾ ਪ੍ਰਵਾਨ ਚੜੇਗਾ ਜੀ
ਨਾ ਤਿਸ ਮਰਨ ਨਾ ਆਵਣ ਜਾਣ
ਜਿਹੜਾ ਸਹਿਜ ਵਿੱਚ ਮਿਲਿਆ ਨਾ ਫਿਰ ਉਹਦਾ ਆਉਣਾ ਹੁੰਦਾ ਨਾ ਉਹਦਾ ਜਾਣਾ ਹੁੰਦਾ ਨਾ ਉਹਦਾ ਫਿਰ ਕਦੇ ਜਨਮ ਹੁੰਦਾ ਨਾ ਹੀ ਫਿਰ ਕਦੇ ਉਹਦੀ ਮੌਤ ਹੁੰਦੀ ਹੈ ਇਹ ਆਵਾ ਤੇ ਗਵਨ ਇਹ ਜੰਮਣ ਤੇ ਮਰਨ ਸਹਿਜ ਦੀ ਅਵਸਥਾ ਦੇ ਵਿੱਚ ਪਰਮਾਤਮਾ ਨਾਲ ਮਿਲਾਪ ਕਰਨ ਵਾਲੇ ਨੂੰ ਮੁੜ ਕੇ ਨਹੀਂ ਮਿਲਦਾ ਉਹ ਇਹਨਾਂ ਸਾਰਿਆਂ ਤੋਂ ਮੁਕਤ ਹੋ ਜਾਂਦਾ ਉਹ ਤੁਰਿਆ ਅਵਸਥਾ ਪਰਮ ਅਵਸਥਾ ਦਾ ਅਧਿਕਾਰੀ ਪਰਮਾਤਮਾ ਵਿੱਚ ਅਭੇਦ ਹੁੰਦਾ ਹੈ ਜੀ
ਠਾਕੁਰ ਮਹ ਦਾਸ ਦਾਸ ਮਹ ਸੋਈ
ਪਰਮਾਤਮਾ ਅਸੀ ਸਹਿਜ ਵਾਲੀ ਅਵਸਥਾ ਦੇ ਅਧਿਕਾਰੀ ਸੇਵਕ ਦੇ ਵਿੱਚ ਪ੍ਰਗਟ ਹੋ ਜਾਂਦਾ ਹੈ ਸੇਵਕ ਪਰਮਾਤਮਾ ਵਿੱਚ ਮਰਜ ਹੋ ਜਾਂਦਾ ਜਾ ਕੇ ਰਮ ਜਾਂਦਾ ਸੇਵਕ ਆਪੇ ਭਾਵ ਨੂੰ ਮਟਾ ਲੈਂਦਾ ਅਬ ਤੋਂ ਜਾਏ ਚੜੇ ਸਿੰਘਾਸਣ ਮਿਲੇ ਹੈ ਸਾਰੰਗ ਪਾਣੀ ਰਾਮ ਕਬੀਰਾ ਏਕ ਭਏ ਹੈ ਕਹੁ ਨਾ ਸਕੈ ਪਛਾਣੀ ਹੁਣ ਕੋਈ ਵੀ ਨਹੀਂ ਪਛਾਣਦਾ ਕਿ ਰਾਮ ਕਿਹੜਾ ਹੈ ਤੇ ਕਬੀਰ ਕਿਹੜਾ ਹੈ ਦੋਨਾਂ ਦਾ ਓਤ ਪੋਤ ਆਪਸ ਦੇ ਵਿੱਚ ਮਲਾਪ ਹੋ ਜਾਂਦਾ ਹੈ ਤੋ ਦਾਸ ਮੈਂ ਸੋਏ ਸੇਵਕ ਦੇ ਵਿੱਚ ਪਰਮਾਤਮਾ ਆਪੇ ਭਾਵ ਨੂੰ ਪ੍ਰਗਟ ਕਰ ਦਿੰਦਾ ਹੱਜ।
ਜਹ ਦੇਖਾ ਤਹ ਅਵਰ ਨਾ ਕੋਈ।
ਐਸੀ ਅਵਸਥਾ ਵਾਲੇ ਵਾਸਤੇ ਹਰ ਪਾਸੇ ਕੇਵਲ ਪਰਮਾਤਮਾ ਹੈ। ਉਹ ਤਾਂ ਫਿਰ ਇੱਕੋ ਹੀ ਗੱਲ ਕਹਿੰਦੇ ਸਭ ਗੋਬਿੰਦ ਹੈ, ਸਭ ਗੋਬਿੰਦ, ਗੋਬਿੰਦ ਬਿਨ ਨਹੀਂ ਕੋਈ, ਸਭ ਪਰਮਾਤਮਾ ਹੈ, ਪਰਮਾਤਮਾ ਤੋਂ ਬਿਨਾਂ ਕੋਈ ਦੂਸਰਾ ਨਹੀਂ ਹੈ। ਹਾਂਜੀ,
ਗੁਰਮੁਖ ਭਗਤ ਸਹਿਜ ਘਰ ਪਾਈਐ।
ਪਰ ਇਹ ਅਵਸਥਾ ਗੁਰਮੁਖ ਬਣ ਕੇ ਭਗਤੀ ਕਰਕੇ ਉਸ ਸਹਿਜ ਨੂੰ ਪ੍ਰਾਪਤ ਹੋਵੇਗਾ ਜੀ।
ਬਿਨ ਗੁਰ ਭੇਟੇ ਮਰ ਆਈਐ ਜਾਈਐ।
ਪਰ ਬਿਨਾਂ ਗੁਰੂ ਦੇ ਭੇਟਣ ਤੋਂ, ਮਿਲਣ ਤੋਂ, ਬਿਨਾਂ ਗੁਰੂ ਦੇ ਮਿਲਾਪ ਤੋਂ, ਕਿਉਂਕਿ ਅੱਜ ਸਾਡੇ ਵਿੱਚ ਬਹੁਤ ਸਾਰੇ ਨੇ ਜਿਹੜੇ ਇਸ ਲੋੜ ਨੂੰ ਆਪਣੇ ਜੀਵਨ ਦੇ ਵਿੱਚ ਮਹਿਸੂਸ ਨਹੀਂ ਕਰਦੇ ਕਿ ਸਾਨੂੰ ਗੁਰੂ ਵਾਲੇ ਹੋਣਾ ਚਾਹੀਦਾ। ਹੁਣ ਬਹੁਤਿਆਂ ਨੇ ਤੇ ਗੁਰੂ ਨੂੰ ਆਪਣਾ ਬਣਾਉਣ ਵਾਲਾ ਰਸਤਾ ਲੱਭ ਲਿਆ ਕਿ ਜਿਵੇਂ ਘਰ ਦੇ ਵਿੱਚ ਬਾਕੀ ਚੀਜ਼ਾਂ ਨੇ, ਇਸੇ ਤਰ੍ਹਾਂ ਇੱਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਸਰੂਪ ਵੀ ਆਪਣੇ ਘਰ ਲਾਇਓ ਹੈ ਤੇ ਕਮਰਾ ਹੀ ਬਣਾਉਣਾ ਹੈ ਨਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੇਵਾ ਭਾਵਨਾ ਹਰ ਸਿੱਖ ਦੇ ਘਰ ਵਿੱਚ ਹੋਵੇ, ਜੀਵਨ ਵਿੱਚ ਹੋਵੇ, ਮੈਂ ਕਹਿੰਦਾ ਇਹ ਬਹੁਤ ਵੱਡੀ ਗੱਲ ਹੈ। ਪਰ ਸਵਾਲ ਇਹ ਹੈ ਕਿ ਕੀ ਮਨ ਵਿੱਚ ਹੈ ਸਤਿਗੁਰ ਕੈ ਪਾਸ ਦੀ ਇਹ ਅਸੀਂ ਮਰਿਆਦਾ ਪੂਰੀ ਕਰ ਲਈ ਹੈ। ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ ਦਾ ਇਹ ਇੱਕ ਮਾਤਰ ਸਿਧਾਂਤ ਹੈ। ਇਸ ਤੋਂ ਬਿਨਾਂ ਕੋਈ ਹੋਰ ਦੂਸਰਾ ਤਰੀਕਾ ਨਹੀਂ ਹੈ। ਹਾਂਜੀ,
ਰਹਾਓ ਸੋ ਗੁਰ ਕਰੋ ਜੇ ਸਾਜ ਦ੍ਰਿੜਾਵੇ।
ਸਤਿਗੁਰੂ ਗੁਰੂ ਨਾਨਕ ਦੇ ਪਿਤਾ ਮਹਾਰਾਜ ਆਪ ਆਪਣੇ ਆਪ ਤੋਂ ਉੱਤਮ ਪੁਰਖ ਦੇ ਰੂਪ ਵਿੱਚ ਫਿਰ ਸਾਨੂੰ ਸਮਝਾਉਂਦੇ ਨੇ, ਸੋ ਗੁਰ ਕਰੋ, ਮੈਂ ਉਹ ਗੁਰੂ ਕਰਨਾ ਚਾਹੁੰਦਾ ਜਿਹੜਾ ਮੈਨੂੰ ਸੱਚ ਦ੍ਰਿੜ ਕਰਾਵੇ। ਤੇ ਸੱਚ ਤੇ ਪਰਮਾਤਮਾ ਹੀ ਹੈ, ਬਾਕੀ ਜਗ ਰਚਨਾ ਸਭ ਝੂਠ ਹੈ, ਬਾਕੀ ਸਭ ਝੂਠ ਹੈ। ਜੇ ਸੱਚ ਹੈ ਤਾਂ ਉਹ ਕੇਵਲ ਆਦਿ ਸੱਚ, ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਉਹ ਹੈ ਭੀ ਹੋਸੀ, ਜਾਏ ਨਾ ਜਾਸੀ, ਰਚਨਾ ਜਿਨ ਰਚਾਈ ਉਹ ਤੇ ਕੇਵਲ ਇੱਕ ਪਰਮਾਤਮਾ ਹੀ ਹੈ। ਮੈਂ ਉਹ ਗੁਰੂ ਧਾਰਨ ਕਰਾਂ ਜਿਹੜਾ ਗੁਰੂ ਮੈਨੂੰ ਸੱਚ ਦ੍ਰਿੜ ਕਰਾਵੇ। ਹਾਂਜੀ,
ਅਕਥ ਕਥਾਵੇ ਸ਼ਬਦ ਮਿਲਾਵੇ,
ਜਿਹੜਾ ਮੇਰਾ ਸ਼ਬਦ ਨਾਲ ਮਿਲਾਪ ਕਰਾ ਦੇਵੇ, ਜਿਹੜਾ ਮੇਰੇ ਕੋਲੋਂ ਅਕਥ ਪਰਮਾਤਮਾ ਦੀ ਕਥਾ ਕਰਾਵੇ। ਮੈਂ ਜਦੋਂ ਵੀ ਬਵਾਂ ਤੇ ਮੈਂ ਰੱਬ ਦੀਆਂ ਗੱਲਾਂ ਕਰਾਂ, ਮੈਂ ਜਦੋਂ ਵੀ ਗਾਵਾਂ ਤੇ ਰੱਬ ਦੇ ਗੀਤ ਗਾਵਾਂ, ਉੱਠਦਿਆਂ ਬਹਿੰਦਿਆਂ ਉਸ ਪਰਮਾਤਮਾ ਦੀ ਮੇਰੇ ਮੂੰਹ ਤੋਂ ਸਿਫਤ ਸਲਾਹ ਹੋਵੇ, ਮੈਨੂੰ ਇਹੋ ਜਿਹਾ ਗੁਰੂ ਮਿਲੇ ਜਿਹੜਾ ਮੇਰੀ ਏਦਾਂ ਦੀ ਜੀਵਨ ਅਵਸਥਾ ਬਣਾ ਦੇਵੇ।
ਹਰ ਕੇ ਲੋਕ ਅਵਰ ਨਹੀਂ ਕਾਰਾ,
ਜਿਹੜੇ ਰੱਬ ਦੇ ਲੋਕ ਹੁੰਦੇ ਨੇ ਨਾ, ਉਹਨਾਂ ਦੇ ਵਾਸਤੇ ਹੋਰ ਕਾਰਾਂ ਨਹੀਂ ਹੁੰਦੀਆਂ, ਹੋਰ ਕੰਮ ਨਹੀਂ ਹੁੰਦੇ। ਉਹ ਹੋਰ ਕੰਮਾਂ ਦੇ ਵਿੱਚ ਪ੍ਰਵਿਰਤ ਵੀ ਹੁੰਦੇ ਨੇ ਤੇ ਉਹ ਇਹ ਸਮਝ ਕੇ ਕਿ ਪਰਮਾਤਮਾ ਇਹ ਵੀ ਤੇਰੀ ਬਖਸ਼ੀ ਇੱਕ ਡਿਊਟੀ ਹੈ, ਪਤੀ ਪਤਨੀ ਦੇ ਰੂਪ ਵਿੱਚ, ਮਾਤਾ ਪਿਤਾ ਦੇ ਰੂਪ ਵਿੱਚ, ਧੀਆਂ ਪੁੱਤਰਾਂ ਦੇ ਰੂਪ ਵਿੱਚ, ਸਮਾਜ ਦੇ ਇੱਕ ਮੈਂਬਰ ਹੋਣ ਦੇ ਰੂਪ ਵਿੱਚ, ਪੰਥ ਦੇ ਇੱਕ ਸੇਵਕ ਹੋਣ ਦੇ, ਗੁਰੂ ਦੇ ਇੱਕ ਸਿੱਖ ਹੋਣ ਦੇ ਰੂਪ ਵਿੱਚ, ਉਹ ਸਮਝਦਾ ਕਿ ਇਹ ਮੇਰੀ ਡਿਊਟੀ ਹੈ। ਡਿਊਟੀ ਦੇ ਤੌਰ ਤੇ, ਆਪਣੇ ਫਰਜ਼ ਦੇ ਤੌਰ ਤੇ ਉਹ ਕਾਰਜ ਜ਼ਰੂਰ ਕਰਦਾ, ਪਰ ਉਹਦੇ ਜੀਵਨ ਦਾ ਮਕਸਦ, ਉਹਦੇ ਜੀਵਨ ਦਾ ਜਿਹੜਾ ਪ੍ਰਯੋਜਨ ਹੈ, ਉਹ ਕੇਵਲ ਤੇ ਕੇਵਲ ਪਰਮਾਤਮਾ ਦੀ ਭਗਤੀ ਹੈ। ਉਹ ਹਮੇਸ਼ਾ ਗੁਰੂ ਕੋਲੋਂ ਜਾਚਨਾ ਕਰਦਾ ਕਿ ਪ੍ਰਭ ਜੀਓ, ਤੂੰ ਮੇਰੋ ਸਾਹਿਬ ਦਾਤਾ, ਕਰ ਕਿਰਪਾ ਪ੍ਰਭ ਦੀਨ ਦਿਆਲਾ, ਗੁਣ ਗਾਵੋ ਰੰਗ ਰਾਤਾ। ਹਾਂਜੀ,
ਸਾਚੋ ਠਾਕੁਰ ਸਾਚ ਪਿਆਰਾ,
ਉਹ ਜਿਹੜਾ ਸੱਚਾ ਠਾਕੁਰ ਹੈ, ਮਾਲਕ ਹੈ, ਉਹ ਜਿਹੜਾ ਸੱਚਾ ਪਰਮਾਤਮਾ ਹੈ, ਕੇਵਲ ਉਹੀ ਉਸ ਸੇਵਕ ਨੂੰ ਪਾਉਂਦਾ ਹੈ। ਹਾਂਜੀ,
ਤਨ ਮਹਿ ਮਨੁਆ, ਮਨ ਮਹਿ ਸਾਚਾ,
ਇਸ ਤਨ ਦੇ ਅੰਦਰ ਫਿਰ ਉਸ ਦਾ ਮਨ ਟਿਕ ਜਾਂਦਾ ਹੈ, ਉਸ ਦੇ ਮਨ ਅੰਦਰ, ਆਤਮਾ ਦੇ ਅੰਦਰ ਉਹ ਪਰਮਾਤਮਾ ਪ੍ਰਗਟ ਹੋ ਜਾਂਦਾ ਹੈ। ਹਾਂਜੀ,
ਸੋ ਸਾਚਾ ਮਿਲ ਸਾਚੇ ਰਾਚਾ,
ਉਹ ਸੱਚੇ ਪਰਮਾਤਮਾ ਦੇ ਵਿੱਚ ਓਤ ਪੋਤ ਹੋ ਜਾਂਦਾ। ਫਿਰ ਪਰਮਾਤਮਾ ਵਿੱਚ ਤੇ ਸੇਵਕ ਵਿੱਚ ਕੋਈ ਅੰਤਰ ਨਹੀਂ ਰਹਿੰਦਾ, ਬਿਬ ਵਿਚਾਰ ਕਿਛ ਨਾ ਹੈ, ਹੁਣ ਦੋਵਾਂ ਦੇ ਵਿੱਚ ਕੋਈ ਫਰਕ ਨਹੀਂ। ਹਾਂਜੀ,
ਸੇਵਕ ਪ੍ਰਭ ਕੈ ਲਾਗੈ ਪਾਏ।
ਸੇਵਕ ਉਹ ਹੈ ਜਿਹੜਾ ਹਮੇਸ਼ਾ ਆਪਣੇ ਇਸ਼ਟ ਦੇ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜ ਕੇ ਰਹਿੰਦਾ। ਹਾਂਜੀ,
ਸਤਿਗੁਰ ਪੂਰਾ ਮਿਲੈ ਮਿਲਾਏ।
ਪਰ ਇਹ ਵਿਧ ਕੌਣ ਬਣਾਉਂਦਾ, ਇਹ ਜੁਗਤ ਕੌਣ ਬਣਾਉਂਦਾ, ਏਦਾਂ ਦਾ ਢੰਗ ਦਿੰਦਾ। ਜਿਹੜੀ ਸਾਡੀ ਹਕੀਕਤ ਉਹ ਇਹ ਹੈ ਕਿ ਹਮ ਅੰਧਲੇ ਅੰਧ, ਵਿਖੈ ਵਿਖਰਾ ਤੇ ਕਿਉਂ ਚੱਲੈ ਗੁਰ ਚਾਲੀ, ਕਿ ਅੱਜ ਸਾਨੂੰ ਨਹੀਂ ਪਤਾ। ਸਾਨੂੰ ਸਾਰਿਆਂ ਨੂੰ ਪਤਾ ਅੰਮ੍ਰਿਤ ਛਕਣਾ ਬਹੁਤ ਪਵਿੱਤਰ ਕਰਮ ਹੈ, ਬਾਣੀ ਪੜ੍ਹਨਾ ਬੜਾ ਉੱਤਮ ਕਰਮ ਹੈ, ਸੰਗਤ ਕਰਨਾ ਬੜਾ ਉੱਤਮ ਕਰਮ ਹੈ, ਸੇਵਾ ਕਰਨੀ ਬੜਾ ਪਵਿੱਤਰ ਕਰਮ ਹੈ। ਕਰਦੇ ਕਿਉਂ ਨਹੀਂ? ਸਾਨੂੰ ਸਭ ਨੂੰ ਪਤਾ ਸ਼ਰਾਬ ਪੀਣੀ ਸਿਹਤ ਲਈ ਹਾਨੀਕਾਰਕ, ਛੱਡਦੇ ਕਿਉਂ ਨਹੀਂ? ਇਹ ਸਾਰਾ ਕੁਝ ਸਾਡੇ ਤੇ ਨਿਰਭਰ ਨਹੀਂ ਹੈ। ਇਹ ਕੁਝ ਗੱਲਾਂ ਇਹ ਸਾਡੀ ਰੋਜ਼ਮਰਾ ਦੀ ਜ਼ਿੰਦਗੀ ਦਾ ਸੱਚ ਹੈ ਕਿ ਬੰਦਿਆ ਤੇਰੇ ਆਪਣੇ ਵਸ ਵਿੱਚ ਕੁਝ ਵੀ ਨਹੀਂ, ਕਰਨ ਕਰਾਉਣ ਵਾਲਾ ਕੋਈ ਹੋਰ ਬੈਠਾ। ਹਾਂ, ਤੂੰ ਅਰਦਾਸ ਕਰ, ਤੂੰ ਬੇਨਤੀ ਕਰ, ਤੂੰ ਰੋਜ਼ ਉਸ ਮਾਲਕ ਦੇ ਅੱਗੇ ਜਾ ਕੇ ਜੋ ਜੋਦੜੀਆਂ ਕਰ ਕਿ ਸੱਚੇ ਪਾਤਸ਼ਾਹ ਮੇਰੇ ਤੇ ਰਹਿਮਤ ਕਰੋ ਕਿ ਮੈਂ ਤੁਹਾਡੇ ਮਾਰਗ ਤੇ ਚੱਲ ਸਕਾਂ, ਮੈਂ ਤੁਹਾਡੀ ਮਤ ਦੇ ਅਨੁਸਾਰ ਆਪਣੇ ਜੀਵਨ ਦੇ ਕਾਰਜ ਕਰ ਸਕਾਂ। ਇਹ ਸ਼ਬਦ ਜਦੋਂ ਅਸੀਂ ਪੜ੍ਹਦੇ ਹਾਂ ਕਿ ਸਾਵ ਮਤ ਦੇਹੋ ਦਿਆਲ ਪ੍ਰਭ ਜਿਤ ਤੁਮੇ ਅਰਾਧਾ, ਇਹਦਾ ਅਰਥ ਹੈ ਕਿ ਮੇਰੀ ਮਤ ਦਾ ਇਹ ਫੰਕਸ਼ਨ ਨਹੀਂ ਹੈ, ਇਹ ਤੇਰੀ ਬਖਸ਼ਿਸ਼ ਦਾ ਹੈ। ਇਹ ਸਭ ਕੁਝ ਤੇਰੀ ਰਹਿਮਤ ਹੈ, ਤੇਰੀ ਨਿਵਾਜਿਸ਼ ਹੈ ਕਿ ਜਦੋਂ ਤੂੰ ਤੁਰੁੱਠਦਾ ਤੇ ਫਿਰ ਤੂੰ ਆਪਣੇ ਸੇਵਕਾਂ ਤੋਂ ਨਾਮ ਜਪਾਉਂਦਾ, ਜਦੋਂ ਤੂੰ ਤੁਰੁੱਠਦਾ ਤੇ ਆਪਣੇ ਸੇਵਕਾਂ ਤੋਂ ਸੇਵਾ ਕਰਾਉਂਦਾ। ਦੇਖੋ, ਜਦੋਂ ਸਤਿਗੁਰੂ ਆਪ ਤੁਰੁੱਠਦੇ ਨੇ, ਜਾ ਕੇ ਭਾਈ ਲਾਲੋ ਦਾ ਦਰਵਾਜ਼ਾ ਆਪ ਖਟਖਟਾਉਂਦੇ ਨੇ, ਜਦੋਂ ਸਤਿਗੁਰੂ ਤੁਰੁੱਠਦੇ ਨੇ ਤੇ ਮਾਧੋ ਦਾਸ ਬੈਰਾਗੀ ਦੇ ਆਪ ਡੇਰੇ ਵਿੱਚ ਪਹੁੰਚਦੇ ਨੇ। ਇਹ ਸਾਡੇ ਕੋਲੇ ਇਤਿਹਾਸ ਹੈ, ਸਾਡੇ ਕੋਲੇ ਸਾਡੀਆਂ ਆਪਣੀਆਂ ਸਾਖੀਆਂ ਨੇ, ਸਾਡੇ ਕੋਲੇ ਏਡਾ ਵੱਡਾ ਇਹ ਸਾਰਾ ਖਜ਼ਾਨਾ ਮੌਜੂਦ ਹੈ ਕਿ ਸਤਿ ਉੱਠ ਕੇ ਆਪਣੇ ਸੇਵਕਾਂ ਨੂੰ ਭਗਤੀ ਤੇ ਲਾਇਆ, ਆਪਣੇ ਸੇਵਕਾਂ ਤੋਂ ਸੇਵਾਵਾਂ ਲਈਆਂ। ਹਾਂਜੀ,
ਆਪ ਦਿਖਾਵੇ ਆਪੇ ਦੇਖੈ,
ਉਹ ਪਰਮਾਤਮਾ ਆਪ ਹੀ ਸਾਨੂੰ ਵਿਖਾਉਣ ਵਾਲਾ ਹੈ ਇਹ ਰਸਤਾ ਇਹ ਮਾਰਗ, ਉਹ ਆਪ ਹੀ ਸਾਨੂੰ ਵੇਖਣ ਵਾਲਾ ਹੈ। ਅਸੀਂ ਜੋ ਕੁਝ ਵੀ ਕਰਦੇ ਹਾਂ ਇਹ ਕੋਈ ਗੁੱਝੀਆਂ ਛੱਡੀਆਂ ਬਾਤਾਂ ਨਹੀਂ ਪਾਈ, ਪਰਮਾਤਮਾ ਭਲੇ ਬੁਰੇ ਕੀ ਪੀਰ ਪਛਾਣਤ, ਉਹ ਸਾਡੀ ਚੰਗਿਆਂ ਮਾੜਿਆਂ ਦੀ ਸਭ ਦੀ ਅੰਦਰ ਦੀ ਪੀੜਾ ਜਾਣਦਾ ਹੈ ਜੀ।
ਹੱਠ ਨਾ ਭਤੀਜਾ ਨਾ ਬਹੁ ਭੇਖੈ,
ਹੱਠ ਕੀਤੇ। ਹੁਣ ਸਾਡੇ ਵਿੱਚ ਇਸ ਗੱਲ ਦੀ ਬੜੀ ਵਡਿਆਈ ਹੈ ਕਿ ਕੋਈ ਮਨੁੱਖ ਹਠੀ ਹੋ ਕੇ ਬਜੇ ਵਰ ਸੁਭਾਅ ਬਣਾ ਕੇ ਆਪਣਾ ਰੱਬ ਨੂੰ ਪਾਉਣ ਦਾ ਯਤਨ ਕਰੇ, ਕੋਈ ਭੇਖ ਬਣਾ ਕੇ ਵੱਖਰੇ ਵੱਖਰੇ ਧਾਰਮਿਕ ਚਿੰਨ੍ਹ ਜਾਂ ਪਹਿਰਾਵੇ ਜਿਹੜੇ ਨੇ ਉਹਨਾਂ ਨੂੰ ਧਾਰਨ ਕਰਕੇ ਰੱਬ ਨੂੰ ਪਾਉਣ ਦਾ ਯਤਨ ਕਰੇ, ਪਰ ਸਤਿਗੁਰੂ ਕਹਿੰਦੇ ਨੇ ਨਹੀਂ, ਨਾ ਤੂੰ ਆਵੇਂ ਬਸ ਬਹੁਤ ਘਿਣਾਵਣੇ, ਨਾ ਤੂੰ ਆਵੇਂ ਬਸ ਵੇਦ ਪੜਾਵਣੇ, ਨਾ ਤੂੰ ਆਵੇਂ ਬਸ ਤੀਰਥ ਨਹਾਈਏ, ਨਾ ਤੂੰ ਆਵੇਂ ਬਸ ਧਰਤੀ ਧਾਈਏ, ਨਾ ਤੂੰ ਆਵੇਂ ਬਸ ਕਿਤੇ ਸਿਆਣਪ ਹੈ, ਨਾ ਤੂੰ ਆਵੇਂ ਬਸ ਬਹੁਤਾ ਦਾਨ ਦੇ, ਸਭ ਕੋ ਤੇਰੇ ਬਸ ਅਗੰਮ ਅਗੋਚਰਾ, ਤੂੰ ਭਗਤਾ ਕੈ ਬਸ ਭਗਤਾ ਤਾਣ ਤੇਰਾ, ਉਹ ਭੇਖ ਦੇ ਵੀ ਅਧੀਨ ਨਹੀਂ। ਹਾਂਜੀ,
ਘੜ ਭਾਂਡੇ ਜਿਨ ਅੰਮ੍ਰਿਤ ਪਾਇਆ,
ਉਸੇ ਪਰਮਾਤਮਾ ਨੇ ਸਾਡੇ ਸਰੀਰ ਰੂਪੀ ਭਾਂਡੇ ਬਣਾਏ ਨੇ, ਉਸੇ ਪਰਮਾਤਮਾ ਨੇ ਗੁਰੂ ਦੇ ਰਾਹੀਂ ਇਹਨਾਂ ਭਾਂਡਿਆਂ ਦੇ ਵਿੱਚ ਅੰਮ੍ਰਿਤ ਵੀ ਪਾ ਦਿੱਤਾ, ਆਤਮਕ ਜੀਵਨ ਦੇਣ ਵਾਲਾ ਹੈ। ਹਾਂਜੀ,
प्रेम भगत प्रभ मन पति आया
जिन्हां दा प्रभु दी प्रेमा भक्ति दे विच मन पतीज गया मन गया जिन्हां दा मन जिन्हां नूं समझ आ गई कि भगती तो बिना होर कोई तरीका नहीं है जिन्हां दा मन इस तरह मनिया है जी
पड़ पड़ भूले चोटा खाहे
प्रेम भगत प्रभ मन पति आया उन्हां दा मन पतीज गया पर जेडे लोग पड़ पड़ भूले चोटा खावे कुछ ऐसे भी ने जेडे अजे भी अपनी विद्या दे उपर मुनसर कर देते उन्हां नूं अपनी विद्या दे उते माण है वो अपने पढ़े ते अपने लिखे विचारे दे उपर जेडे लोग भरोसा करदे ने सतगुरु कहंदे ने वो इन्हां चतराइयां दे नाल चोटा खांदे ने ਉਹੀ ਖਵਾਰ ਹੁੰਦੇ ਨੇ ਹਾਂਜੀ
ਬਹੁਤ ਸਿਆਣਪ ਆਵਹਿ ਜਾਏ
ਉਹੀ ਬਹੁਤੀਆਂ ਸਿਆਣਪਾਂ ਚਤੁਰਾਈਆਂ ਦੇ ਕਾਰਨ ਕਿਉਂਕਿ ਚਤੁਰਾਈ ਨਾ ਚਤਰ ਭੁਜ ਪਾਈ ਹੈ ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ ਪਰਮਾਤਮਾ ਦਾ ਮਲਾਪ ਗੁਰਪ੍ਰਸਾਦ ਤੇ ਟਿਕਿਆ ਹੋਇਆ ਗੁਰੂ ਦੀ ਕਿਰਪਾ ਦੇ ਨਾਲ ਗੁਰ ਕਿਰਪਾ ਜਿਹ ਨਰਕੋ ਕੀਨੀ ਤੇ ਇਹ ਜੁਗਤ ਪਛਾਣੀ ਕਿਹੜੀ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਸੁਖ ਸਨੇਹ ਅਰ ਭੈ ਨਹੀਂ ਜਾਕੈ ਕੰਚਨ ਮਾਟੀ ਮਾਨੈ ਨਹਿ ਨਿੰਦਿਆ ਨਹਿ ਉਸਤਤ ਜਾਕੈ ਲੋਭ ਮੋਹ ਅਭਮਾਨਾ ਹਰਖ ਸੋਗ ਤੇ ਰਹੇ ਨਿਆਰੋ ਨਾਹੇ ਮਾਣ ਅਪਮਾਨਾ ਉਹ ਇਹਨਾਂ ਚੀਜ਼ਾਂ ਚੋਂ ਨਿਕਲ ਚੁੱਕਿਆ ਪਰ ਇਹ ਗੁਰ ਕਿਰਪਾ ਜਿਹ ਨਰਕੋ ਕੀਨੀ ਤੇ ਇਹ ਜੁਗਤ ਪਛਾਣੀ ਨਾਨਕ ਦੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ ਤੇ ਜਿਹੜਾ ਆਪਣੇ ਪੜਾਈ ਤੇ ਆਪਣੇ ਚਤਰਾਈ ਤੇ ਨਿਰਭਰ ਹੋ ਜਾਂਦਾ ਹੈ ਬਹੁਤ ਸਿਆਣਪ ਆਵੇ ਜਾਹੇ ਕੋਈ ਜੰਮਦੇ ਤੇ ਮਰਦੇ ਨੇ ਹਾਂਜੀ
ਨਾਮ ਜਪੈ ਪਾਉ ਭੋਜਨ ਖਾਏ
ਪਰ ਜਿਹੜੇ ਨਾਮ ਜਪਦੇ ਨੇ ਪਰਮਾਤਮਾ ਦੀ ਭਾਉ ਭਾਵਨੀ ਦਾ ਭੋਜਨ ਇਸੇ ਨੂੰ ਉਹਨਾਂ ਨੇ ਆਪਣੇ ਜੀਵਨ ਦੀ ਖੁਰਾਕ ਬਣਾਇਆ ਹੈ ਜੀ
ਗੁਰਮੁਖ ਸੇਵਕ ਰਹੇ ਸਮਾਏ
ਉਹ ਗੁਰਮੁਖ ਨੇ ਉਹ ਗੁਰਮੁਖ ਬਣ ਕੇ ਜਿਨ੍ਹਾਂ ਨੇ ਰੱਬ ਦੀ ਸੇਵਾ ਕੀਤੀ ਹੈ ਉਹ ਪਰਮਾਤਮਾ ਵਿੱਚ ਸਮਾ ਗਏ ਨੇ ਉਹਨਾਂ ਦਾ ਪਰਮਾਤਮਾ ਨਾਲ ਮਿਲਾਪ ਹੋ ਗਿਆ ਉਹਨਾਂ ਨੂੰ ਅਭੇਦਤਾ ਮਿਲ ਗਈ ਹੈ ਸਤਿਗੁਰੂ ਤਾਂ ਰੋਜ਼ ਸਮਝਾਉਂਦੇ ਨੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇੱਛ ਪੁਜਾਈ
ਪੂਜ ਸਿਲਾ ਤੀਰਥ ਬਨਵਾਸਾ
ਪਰ ਜਿਹੜੇ ਪੱਥਰਾਂ ਦੀ ਪੂਜਾ ਕਰਦੇ ਨੇ ਜਿਹੜੇ ਜਾ ਕੇ ਤੀਰਥਾਂ ਦੇ ਉੱਪਰ ਆਪਣੇ ਟਿਕਾਣੇ ਹਾਂਜੀ
ਭਰਮਤ ਡੋਲਤ ਭਏ ਉਦਾਸਾ
ਜਿਹੜੇ ਜੰਗਲਾਂ ਦੇ ਵਿੱਚ ਭਰਮਦੇ ਫਿਰਦੇ ਨੇ ਜਿਨ੍ਹਾਂ ਨੇ ਉਦਾਸੀ ਮਤ ਧਾਰਨ ਕਰਕੇ ਉਦਾਸੀ ਆਪਣਾ ਸਰੂਪ ਬਣਾ ਕੇ ਉਦਾਸੀਆਂ ਵਾਲੀ ਜੀਵਨ ਜਾਂਚ ਬਣਾ ਕੇ ਐਵੇਂ ਆਪਣਾ ਜੀਵਨ ਭਟਕਣਾ ਦੇ ਵਿੱਚ ਤੀਰਥਾਂ ਦੇ ਵਾਸਿਆਂ ਦੇ ਵਿੱਚ ਪੱਥਰਾਂ ਦੀ ਪੂਜਾ ਦੇ ਵਿੱਚ ਗੁਜ਼ਾਰੇ ਹੈ ਹਾਂਜੀ
ਮਨ ਮੈਲੈ ਸੁਚਾ ਕਿਉਂ ਹੋਏ
ਜੇ ਅਜੇ ਵੀ ਉਹਨਾਂ ਦਾ ਮਨ ਮੈਲੈ ਤੇ ਫਿਰ ਭਾਈ ਉਹਨਾਂ ਦਾ ਜੀਵਨ ਪਵਿੱਤਰ ਕਿਵੇਂ ਹੋ ਸਕਦਾ ਤੇ ਸੁੱਚ ਹੋਵੇ ਤਾਂ ਸੱਚ ਪਾਈਏ ਪਵਿੱਤਰਤਾ ਤੋਂ ਬਿਨਾਂ ਪਰਮਾਤਮਾ ਨਹੀਂ ਹੈ ਅਗਰ ਅਜੇ ਵੀ ਮਨ ਮੈਲਾ ਤੇ ਮਨ ਮੈਲੇ ਸਭ ਕਿਛ ਮੈਲਾ ਤਨ ਧੋਤੇ ਮਨ ਹੱਛਾ ਨਾ ਹੋਏ ਇਸੇ ਕਰਕੇ ਪੱਥਰਾਂ ਦੀ ਪੂਜਾ ਤੀਰਥਾਂ ਦਾ ਵਾਸਾ ਜੰਗਲਾਂ ਦਾ ਤੇ ਪਰਿਵਾਰ ਦੇ ਵੱਲੋਂ ਜਿਹੜਾ ਉਦਾਸ ਹੋਣਾ ਹੈ ਇਹ ਸਤਿਗੁਰੂ ਜੀ ਨੇ ਪ੍ਰਮਾਣ ਨਹੀਂ ਕੀਤਾ
ਸਾਜ ਮਿਲੈ ਪਾਵੈ ਪਤ ਸੋਏ
ਜੇ ਸੱਚਾ ਪਰਮਾਤਮਾ ਮਿਲ ਜਾਏ ਤਾਂ ਉਸ ਮਨੁੱਖ ਨੂੰ ਵੀ ਪਤ ਇੱਜ਼ਤ ਸਨਮਾਨ ਪ੍ਰਾਪਤ ਹੋ ਸਕਦਾ ਹੈ ਹਾਂਜੀ
ਆਚਾਰਾ ਵਿਚਾਰ ਸਰੀਰ
ਉਹ ਕੌਣ ਹੈ ਜਿਹਦੇ ਸਰੀਰ ਵਿੱਚ ਆਚਾਰ ਵੀ ਹੈ ਤੇ ਵਿਚਾਰ ਵੀ ਹੈ ਉੱਚਾ ਆਚਰਣ ਵੀ ਹੈ ਔਰ ਗਿਆਨ ਵੀ ਭਰਪੂਰ ਹੈ ਹਾਂਜੀ
ਆਦ ਜੁਗਾਦ ਸਹਿਜ ਮਨ ਧੀਰ
ਆਦ ਤੋਂ ਲੈ ਕੇ ਜੁਗਾਦ ਤੋਂ ਲੈ ਕੇ ਜਿਹਦੇ ਮਨ ਵਿੱਚ ਅਡੋਲਤ ਹੈ ਜਿਹਦੇ ਮਨ ਵਿੱਚ ਧੀਰਜ ਹੈ ਜਿਹਦੇ ਮਨ ਦੇ ਵਿੱਚ ਤਰਵਾਸ ਹੈ। ਹਾਂਜੀ,
ਪਲ ਪੰਕਜ ਮਹਿ ਕੋਟ ਉਧਾਰੇ।
ਕੌਣ ਹੈ ਜਿਹੜਾ ਇੱਕ ਅੱਖ ਚਮਕਣ ਜਿਤਨੇ ਸਮੇਂ ਵਿੱਚ ਕਰੋੜਾਂ ਜੀਵਾਂ ਦਾ ਉਧਾਰ ਕਰ ਸਕਦਾ ਹੈ? ਏਡੀ ਸ਼ਕਤੀ, ਇਹਨਾਂ ਬਲ, ਕੌਣ ਮਾਲਕ ਹੈ?
ਕਰ ਕਿਰਪਾ ਗੁਰ ਮੇਲ ਪਿਆਰੇ।
ਗੁਰੂ ਜੀ ਮੈਨੂੰ ਉਹਦੇ ਨਾਲ ਮਿਲਾ ਦੇ। ਉਹ ਕੌਣ ਹੈ? ਜਾ ਕੇ ਦਰਸ਼ ਪਾਪ ਕੋਟ ਉਤਾਰੇ, ਭੇਟਤ ਸੰਗ ਇਹ ਭਵਜਲ ਤਾਰੇ, ਓਏ ਸਾਜਨ ਓਏ ਮੀਤ ਪਿਆਰੇ, ਜੋ ਹਮ ਕਹੋ ਹਰ ਨਾਮ ਚ ਤਾਰੇ। ਏਡੀ ਵੱਡੀ ਬਖਸ਼ਿਸ਼ ਵਾਲੇ ਨਾਲ ਕਰ ਕਿਰਪਾ ਗੁਰਮੇਲ ਪਿਆਰੇ, ਹੇ ਪਰਮਾਤਮਾ ਮੈਨੂੰ ਐਸੇ ਗੁਰੂ ਦਾ ਮਿਲਾਪ ਕਰਵਾ ਦਿਓ। ਹਾਂਜੀ,
ਕਿਸੇ ਆ ਗਏ ਪ੍ਰਭ ਤੁਧ ਸਾ ਲਾਹੀ।
ਮੈਂ ਕਿਹਦੇ ਅੱਗੇ ਖਲੋ ਕੇ ਮੈਂ ਕਿਹਦੀ ਸਿਫਤ ਸਲਾਹ ਕਰਾਂ? ਪਰਮਾਤਮਾ ਮੈਂ ਕਿਹਦੇ ਗੁਣ ਗਾਵਾਂ? ਮੈਂ ਕਿਹਦੇ ਅੱਗੇ ਜਾ ਕੇ ਨਤਮਸਤਕ ਹੋਵਾਂ? ਹਾਂਜੀ,
ਤੁਧ ਬਿਨ ਦੂਜਾ ਮੈਂ ਕੋ ਨਾਹੀ।
ਮੈਨੂੰ ਤਾਂ ਤੁਹਾਡੇ ਵਰਗਾ ਕੋਈ ਨਹੀਂ ਆਉਂਦਾ। ਤੁਧ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰੇ ਸੋ ਹੋਏ, ਤੇਰਾ ਜੋਰ ਤੇਰੀ ਮਨ ਟੇਕ। ਇਸ ਕਰਕੇ ਮੈਂ ਤੇ ਤੇਰਾ ਜੋਰ ਤੱਕਿਆ, ਤੇਰਾ ਤੇਰੀ ਟੇਕ ਸਹਾਰਾ ਤੱਕਿਆ, ਤੇ ਸਦਾ ਸਦਾ ਜਪ ਨਾਨਕ ਏਕ, ਇਹ ਆਪਣੇ ਜੀਵਨ ਦੀ ਜਾਂਚ ਬਣਾਈ ਹੈ। ਹਾਂਜੀ,
ਜਿਉਂ ਤੁਧ ਭਾਵੈ ਤੂੰ ਰਾਖ ਰਜਾਏ।
ਹੇ ਪ੍ਰਭੂ ਪਰਮਾਤਮਾ, ਤੇਰੇ ਤੋਂ ਬਿਨਾਂ ਕੋਈ ਦੂਜਾ ਨਹੀਂ, ਇਸ ਕਰਕੇ ਹੁਣ ਤੁਸੀਂ ਕਿਰਪਾ ਕਰੋ ਕਿ ਜਿਉਂ ਤੁਧ ਭਾਵੈ ਤਿਉਂ ਰਾਖ ਰਜਾਏ, ਜਿਵੇਂ ਤੁਹਾਨੂੰ ਪਾਉਂਦਾ। ਮੈਨੂੰ ਨਹੀਂ ਪਾਉਂਦਾ ਪਤਾ ਤੁਹਾਨੂੰ ਕੀ ਚੰਗਾ ਲੱਗਦਾ। ਅਗਰ ਇੰਨੀ ਗੱਲ ਸਾਨੂੰ ਸਮਝ ਆ ਜਾਏ, ਅਸੀਂ ਪਰਮਾਤਮਾ ਤੋਂ ਜੇ ਬਖਸ਼ਿਸ਼ ਵੀ ਚਾਹੁੰਦੇ ਹਾਂ ਆਪਣੀ ਮਰਜ਼ੀ ਮੁਤਾਬਕ, ਆਪਣੀ ਮਤ ਮੁਤਾਬਕ, ਇਹ ਨਹੀਂ। ਸਗੋਂ ਚਾਹੀਦਾ ਇਹ ਹੈ ਕਿ ਅਸੀਂ ਗੁਰੂ ਨੂੰ ਕਹੀਏ ਕਿ ਸਤਿਗੁਰੂ ਜੀ, ਅਸੀਂ ਬੱਚੇ ਹਾਂ, ਸਾਡੀ ਤੇ ਬੱਚਿਆਂ ਵਾਲੀ, ਪਰ ਤੁਸੀਂ ਰਹਿਮਤ ਕਰੋ ਕਿ ਤੁਸੀਂ ਸਾਡੀ ਬੱਚਿਆਂ ਵਾਲੀ ਮਤ ਦੀ ਮਰਜ਼ੀ ਪੂਰੀ ਨਾ ਕਰੋ। ਤੁਸੀਂ ਵੱਡੇ ਹੋ, ਤੁਸੀਂ ਇਹ ਦੱਸੋ ਕਿ ਸਾਡੇ ਭਲੇ ਵਿੱਚ ਕੀ ਹੈ। ਉਸ ਬਜ਼ੁਰਗੀ ਵਾਲਾ ਆਪਣਾ ਬਿਰਧ ਸੰਭਾਲਦਿਆਂ ਸਾਡੇ ਤੇ ਉਹ ਰਹਿਮਤ ਕਰੋ, ਏਦਾਂ ਦੀ ਬਖਸ਼ਿਸ਼ ਕਰਕੇ ਸਾਨੂੰ ਆਪਣੀ ਰਜ਼ਾ ਦੇ ਵਿੱਚ ਰਹਿਣ ਵਾਲੀ ਮਤ ਬੁੱਧ ਬਖਸ਼ਿਸ਼ ਕਰੋ।
ਨਾਨਕ ਸਹਿਜ ਭਾਏ ਗੁਣ ਗਾਏ।
ਬਾਕੀ ਮੈਂ ਨਾਨਕ ਸਹਿਜ ਵਿੱਚ ਤੁਹਾਡੇ ਗੁਣ ਗਾ ਸਕਾਂ। ਇਹ ਸਾਰੇ ਸ਼ਬਦ ਦਾ ਤਾਤਪਰਜ ਇੰਨਾ ਹੀ ਹੈ ਕਿ ਜਿਹੜੀ ਰੱਬ ਦੀ ਅਸੀਂ ਬੰਦਗੀ ਕਰਨੀ ਹੈ, ਭਗਤੀ ਕਰਨੀ ਹੈ, ਉਹ ਸਹਿਜ ਵਿੱਚ ਕਰਨੀ ਹੈ। ਸਹਿਜ ਤੋਂ ਹੀ ਪਰਮਾਤਮਾ ਦਾ ਮਿਲਾਪ ਹੋਵੇਗਾ। ਪਰ ਇਹਦੇ ਸਾਰੇ ਦੇ ਵਾਸਤੇ ਅਸੀਂ ਗੁਰੂ ਵਾਲੇ ਬਣੀਏ, ਪਹਿਲਾਂ ਜਾ ਕੇ ਗੁਰੂ ਨੂੰ ਮਿਲੀਏ। ਗੁਰੂ ਤੋਂ ਬਿਨਾਂ ਇਹ ਦਾਤ ਸਾਨੂੰ ਪ੍ਰਾਪਤ ਨਹੀਂ ਹੋ ਸਕਦੀ। ਇਤਨੀ ਸੇਵਾ ਪ੍ਰਵਾਨ ਕਰਨ ਵਾਲਾ ਮੇਰੀਆਂ ਨੇ ਖਿਮਾ ਕਰ ਦੇਣੀਆਂ। ਉਪਦੇਸ਼ ਸਤਿਗੁਰੂ ਜੀ ਦਾ ਹੈ, ਆਪਣੇ ਪੱਲੇ ਬੰਨ ਲੈਣਾ। ਭੁੱਲਾ ਬਖਸ਼ੋ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜਿਉਂ ਤੁਧ ਭਾਵੈ ਤਿਉਂ ਰਾਖ ਰਜਾਏ, ਨਾਨਕ ਸਹਿਜ ਭਾਈ ਗੁਣ ਗਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।